और पवित्रता वास्ते सभी गुरु लिखे चुके हैं, क्योंकि रचना तो दे ही सकनी है जिम्मे हिंदा जस है। पहले दास बोले अगर फिर सारे भाई उस नाल सभी ने बोले
Thank you.
ਖਾਲਸ ਤੋਂ ਰਹਿਤ ਹੋਣਾ, ਹਰ ਸਤਸੰਗੀ ਮਾਈ ਭਾਈ ਦਾ ਫਰਜ਼ ਹੋਇਆ ਕਰਦਾ। ਤਾਂ ਹੀ ਜਿਸ ਵਕਤ ਇਹਦੇ ਕੰਨ ਵਿੱਚ ਆਵਾਜ਼ ਪੈਂਦੀ ਹੈ ਆਪਣੇ ਗੁਰੂ ਦਾਦੇ ਦੇ ਦਰਬਾਰ ਨੂੰ, ਉਸ ਵਕਤ ਤੋਂ ਹੀ ਉਹਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਖਿਆਲਾਤ ਸੱਚ ਹੁੰਦੇ, ਸਤਸੰਗ ਲਈ ਹੁੰਦੇ। ਗੁਰੂ ਬਾਬੇ ਦੇ ਦਰਬਾਰ ਵੱਲ ਕਦਮ ਉਠਾਇਆ, ਜਿਤਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਉਤਨੇ ਸਮੇਤ ਜਗ੍ਹਾ ਦਾ ਫਲ ਨਜ਼ਰੇ ਪੈਂਦਾ। ਕਿਉਂਕਿ ਇੱਕ ਇੱਕ ਕਦਮ ਦਾ, ਇੱਕ ਇੱਕ ਸਮੇਤ ਜਗ ਦਾ ਫਲ ਦੱਸਿਆ। ਗੁਰੂ ਦੇ ਦਰਸ਼ਨ ਕੀਤੇ ਹਾਂ, ਵਿਆਹ ਜਨਮਾਂ ਦੀ ਪਾਪਾਂ ਰੂਪੀ ਮੈਲ ਦੀ ਅਨਗਿਰਤੀ ਹੁੰਦੀ ਹੈ। ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ, ਉਸਦੀ ਮਹਿਲ ਦੂਰ ਹੁੰਦੀ ਹੈ। ਗੁਰੂ ਨੂੰ ਨਮਸਕਾਰ ਕੀਤੇ ਹਾਂ, ਉੱਥੇ ਲੇਖਾਂ ਦਾ ਸਿੱਧੇ ਹੋਣਾ ਐਸੇ ਹੈ ਜਿਵੇਂ ਮੂਹਰਾਂ ਦੇ ਉੱਪਰ ਪੁੱਠੇ ਉੱਪਰ ਲਿਖੇ ਹੁੰਦੇ ਹਨ, ਸ਼ਾਹੀ ਲਗਾ ਕੇ ਉਹਨਾਂ ਉਲਟਾ ਕੇ ਕਾਗਜ਼ 'ਤੇ ਲਗਾਇਆ ਜਾਂਦਾ, ਉਹ ਸਿੱਧੇ ਹੋ ਜਾਂਦੇ। ਉਸ ਤੋਂ ਅੱਗੇ ਗੁਰਬਾਣੀ ਪੜ੍ਹਨ ਸੁਣਨ ਦਾ, ਹਰੀ ਜਸ ਕਰਨ ਦਾ ਅਤੇ ਸੁਣਨ ਦਾ ਬਹੁਤ ਵੱਡਾ ਫਲ ਦੱਸਿਆ। ਕਈ ਕੋਟਕ ਜਗ ਪਹਿਲਾਂ ਸੁਣ ਗਾਵਨ ਹਾਰੇ ਹਨ, ਕਈ ਕਰੋੜਾਂ ਯੁੱਗਾਂ ਦਾ ਫਲ ਗੁਰਬਾਣੀ ਗਾਉਣ ਅਤੇ ਸੁਣਨ ਵਾਲਿਆਂ ਨੂੰ। ਹੋਰ ਕੀ ਛਿਨ ਮਾਤਰ ਵਿਅਕਤੀ ਦੀ ਇਕਾਗਰਤਾ, ਖਿਆਲ ਦਾ ਟਕਾ ਹਰੀ ਜਸ ਵਿੱਚ ਹੋ ਜਾਏ, ਉਸਦਾ ਕਰੋੜ ਅਸ਼ਮੇਦ ਜਗ ਦਾ ਫਲ ਹੈ। ਛਿਨ ਇੱਕ ਸੈਕਿੰਡ ਨੂੰ ਕਹਿੰਦੇ ਹਾਂ। ਇਹਨੇ ਇੱਕ ਲਮਾ ਇਤਨੀ ਦੇਰ ਦੀ ਵਿਅਕਤੀ ਦੀ ਇਕਾਗਰਤਾ ਹਰੀ ਜਸ ਵਿੱਚ ਹੋ ਜਾਏ, ਕਰੋੜ ਅਸ਼ਮੇਦ ਜਗ ਦਾ ਫਲ ਦੱਸੇ। ਤਾਂ ਤੇ ਜ਼ਬਾਨ ਨਾਲ ਹਰੀ ਜਸ ਕਰਨਾ, ਕੰਨਾਂ ਨਾਲ ਸੁਣਨਾ, ਖਿਆਲ ਨੂੰ ਇੱਧਰ ਉੱਧਰ ਦੌੜਨ ਤੋਂ ਬਚਾ ਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਰੱਖਣਾ, ਬੁੱਧ ਨਾਲ ਵਿਚਾਰ ਕਰੀ ਜਾਣਾ, ਇਉਂ ਮਨ ਇਕਾਗਰ ਹੁੰਦਾ, ਇਉਂ ਆਪਣੇ ਸਮੇਂ ਨੂੰ ਸਫਲਾ ਕੀਤਾ ਜਾਂਦਾ। ਹਰੀ ਜਸ ਕਰਕੇ ਮਨ ਨੂੰ ਸ਼ਾਂਤ ਸੁੱਖ ਮਿਲਦੀ ਮਿਲਦਾ ਹੈ, ਔਰ ਕਰੋੜਾਂ ਯੋਗਾਂ ਦਾ ਫਲ ਪ੍ਰਾਪਤ ਹੁੰਦਾ ਹੈ। ਮਾਨਵ ਤਨ ਬੜਾ ਦੁਰਲੱਭ ਹੈ, ਕਬੀਰ ਮਾਨ ਚੰਦ ਦੁਰਲੱਭ ਹੈ, ਉਹ ਤਨ ਬਾਰੰਬਾਰ ਜਿਉਂ ਮਨ ਫਲ ਪਾ ਕੇ ਪੁਣੇਂਗੇ ਬਹੁਤ ਨਾ ਲੱਗੇਗਾ। ਮਨੁੱਖਾਂ ਦੇ ਬੜਾ ਮੁਸ਼ਕਲ ਪ੍ਰਾਪਤ ਹੋਇਆ ਇਸ ਜੀਵ ਨੂੰ, 84 ਲੱਖ ਜੂਨ ਦਾ ਗੇੜਾ ਕੱਟ ਕੇ ਫਿਰ ਨਾਨਕ ਦੇ ਹੱਥ ਪਾਉਂਗੀ। ਤੇ ਇਸਨੂੰ ਪਾ ਕੇ ਇਸਨੇ ਇਸਨੂੰ ਸਫਲਾ ਕਰਨਾ, ਇਸ ਨਾਨਕ ਦੇ ਦੀ ਇੱਛਾ 33 ਕਰੋੜ ਦੇਵਤਾ ਵੀ ਕਰ ਰਿਹਾ ਹੈ। ਅਤੇ ਇਹ ਬਾਣੀ ਦੱਸਦੀ ਹੈ,
ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ,
ਸਿਮਰਨ ਦੇਵ ਸੋ ਦੇਹੀ ਅੱਜ ਹਰ ਕੀ ਸੇ
ਜਿਹੜੀ ਦੇਹੀ ਨੂੰ ਲੋਚ ਚੁਰਾਸੀ ਲੱਖ ਜਿਆ ਜੂਨ ਨੇ ਤਾਂ ਕਰਨੀ ਹੀ ਸੀ, 33 ਕਰੋੜ ਦੇਵਤਾ ਵੀ ਇਸਦੀ ਇੱਛਾ ਰੱਖਦਾ ਹੈ। ਇਹ ਵਿਚਾਰ ਚੱਲ ਰਹੀ ਹੈ ਇੱਛਾ ਕਹਾ, ਜਿਸਦੇ ਗ੍ਰਹਿ ਔਲਾਦ ਨਹੀਂ ਪੁੱਤਰ ਨਹੀਂ, ਨਾ ਪੁਰਖਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੇਵਾ ਦੇ ਚਾਰੇ ਪਦਾਰਥ ਮਿਲਦੇ ਹਨ, ਚਾਰ ਪਦਾਰਥ ਜੇ ਕੋ ਮੰਗ ਸਾਧ ਜਾਣਾ ਕਿ ਸੇਵਾ ਲੱਗਿਆ ਧਰਮ ਅਰਥ ਕਾਮ ਮੋਕਸ਼, ਚਾਰੇ ਪਦਾਰਥ ਦੁਨੀਆਂ ਵਿੱਚ ਹਨ, ਇਹਨਾਂ ਵਿੱਚ ਹੀ ਸਭ ਕੁਛ ਵਿਹਾਰ ਪਰਮਾਰਥ ਆ ਜਾਂਦਾ। ਸੋ ਚਾਰੇ ਪਦਾਰਥ ਮਿਲਦੇ ਹਨ, ਅਗਰ ਜੈਸੀ ਸੇਵਾ ਕਰਨੀ ਚਾਹੀਦੀ ਵੈਸੀ ਸੇਵਾ ਹੋ। ਖੈਰ ਉਸਨੇ ਹਰ ਤਰੀਕੇ ਸਿਰ ਤਨ ਮਨ ਧਨ ਕਰਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਦੇਰ ਸੇਵਾ ਕਰਦਿਆਂ ਇੱਕ ਮਹਾਂਪੁਰਖ ਉਸਨੂੰ ਪੁੱਛਣ ਲੱਗੇ ਕੀ ਕਾਰਨ ਹੈ, ਕੀ ਸਰੋਤ ਹੈ, ਕਿਸ ਸੰਕਲਪ ਨੂੰ ਲੈ ਕੇ ਸੇਵਾ ਕਰ ਰਹੇ ਨੇ। ਉਸਨੇ ਅਰਜ਼ ਕੀਤੀ, ਹੋਰ ਸਭ ਕੁਛ ਸੀ ਮੇਰੇ ਘਰ ਵਿੱਚ, ਲੇਕਿਨ ਪੁੱਤਰ ਦੀ ਉਤਪਤੀ ਨਹੀਂ ਸੀ, ਕਿਸ ਸੰਕਲਪ ਨੂੰ ਲੈ ਕੇ ਮੈਂ ਸੇਵਾ ਕਰ। ਸੇਵਾ ਨੂੰ ਫਲ ਅਵਸ਼ ਲੱਗਣਾ ਹੀ ਹੋਇਆ। ਸੋ ਉਹਨਾਂ ਨੇ ਬਚਨ ਕਰ ਦਿੱਤਾ, ਸੇਠ ਜੀ ਗੁਰੂ ਵਾਹਿਗੁਰੂ ਕਿਰਪਾ ਕਰੇ, ਤੈਨੂੰ ਪੁੱਤਰ ਦੀ ਦਾਤ ਬਖਸ਼ੇ। ਇਸ ਬਚਨ ਦੇ ਅਨੁਸਾਰ ਸਾਧ ਬਚਨ ਲਾਦਾ ਬਾਣੀ ਨੂੰ ਦੱਸਦੀ ਹੈ, ਭਾਵੇਂ ਚੰਦਰਮਾ ਨਾਲ ਹੋ ਜਾਵੇ
Thank you.
ਖੁਦ ਕੁਝ ਸੇਤ ਬਿਨਾਂ ਦਾ ਚਾਰ ਬਿਨਾਂ ਸੀ ਖਟੇ ਬਿਨਾਂ ਸੀ ਸਾਰ ਵਚਨ ਨੇ ਚਲਾ ਦਾ। ਬਾਣੀ ਵਿੱਚ ਥਾਂ ਥਾਂ ਐਸੇ ਪ੍ਰਮਾਣ ਆਉਂਦੇ ਹਨ ਸਾਧ ਵਚਨ ਲਾਦਾ ਹਰ ਸਤਪੁਰਸ਼ ਦੇ ਜੀਵਨ ਵਿੱਚ ਇਹਾਂ ਜਿਹੀਆਂ ਬੇਅੰਤ ਘਟਨਾਵਾਂ ਦੇਖਣ ਆਉਂਦੀਆਂ। ਸਾਹਿਬ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦਾ ਅਜਗਵਾਨੀ ਦਰਬਾਰ ਸਜਿਆ, ਬੜੇ ਕੀਮਤੀ ਸ਼ਾਮਿਆਨੇ ਤਣੇ ਹਨ, ਕੀਮਤੀ ਫਰਸ਼ ਵਿਛੇ ਹੋਏ ਹਨ, ਬੇਅੰਤ ਸਿੰਘ ਹਜ਼ੂਰੀ ਵਿੱਚ ਬੈਠੀ ਹੋਈ ਇਉਂ ਦਰਸ਼ਨ ਕਰਦੀ ਹੈ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਟੱਕ ਲਗਾ ਕੇ ਦੇਖਦੇ ਹਨ। ਗਰਦਨ ਭਾਵੇਂ ਮੁੜਕ ਜੇ ਦੀਦਾਰ ਕਰਨ ਨਹੀਂ ਹਨ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ੁਬਾਨ ਨਾਲ ਬਾਣੀ ਦਾ ਉਚਾਰਨ ਕਰਦੇ ਹਨ, ਔਰ ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬਹੁਤ ਸਾਰੇ ਬੈਠੇ ਨਹੀਂ। ਉਸ ਸਮੇਂ ਨੂੰ ਗੁਜ਼ਾਰਨ ਵਾਲੇ ਜੋ ਪ੍ਰੇਮੀ ਹੈ ਸਭ ਤੋਂ ਜ਼ਿਆਦਾ ਸੁੱਖ ਦਾ ਸਮਾਂ ਉਹਨਾਂ ਦਾ ਹੀ ਗੁਜ਼ਰਦਾ। ਦੁਨੀਆਂ ਦੇ ਵਿੱਚ ਦੁਨੀਆਂ ਦੇ ਜਿਤਨੇ ਵੀ ਕੰਮ ਕਾਜ ਹਨ ਸੋ ਉਹਨਾਂ ਵਿੱਚ ਇਤਨਾ ਸੁੱਖ ਸ਼ਾਂਤੀ ਨਹੀਂ ਜਿਤਨਾ ਹਰੀ ਜਸ ਕਰਨ ਸੁਣ ਵਿੱਚ ਹੁੰਦੀ ਹੈ। ਸੋ ਸਭ ਤੋਂ ਜ਼ਿਆਦਾ ਸੁੱਖ ਦਾ ਸਮਾਂ ਇੱਥੇ ਗੁਜ਼ਰਦਾ ਹੈ ਇਉਂ ਸਮੇਂ ਨੂੰ ਬਤੀਤ ਕਰਨ ਵਾਲਿਆਂ ਦੀ ਜਦੋਂ ਔਰਤ ਪੂਰੀ ਹੁੰਦੀ ਹੈ, ਆਯੂ ਪੂਰੀ ਹੁੰਦੀ ਹੈ, ਉਹਨਾਂ ਨੂੰ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ, ਭਗਤਾਂ ਵਾਲੀ ਗਤੀ ਪ੍ਰਾਪਤ ਹੁੰਦੀ ਹੈ, ਜਿਸ ਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ। ਉਸਨੇ ਬਹੁਤ ਸਾਰੀਆਂ ਇੱਕਾਂ ਪਕਵਾਈਆਂ ਪੰਜਾਬੇ ਉਹਨਾਂ ਨੂੰ ਪਕਾਉਣ ਵਾਸਤੇ ਤਿਆਰ ਕੀਤੇ, ਗੁਰੂ ਦਾ ਹੁਕਮ ਲੈਣ ਵਾਸਤੇ ਹਾਜ਼ਰ ਹੋਇਆ। ਨਮਸਕਾਰ ਕਰਕੇ ਗਲ ਪੱਲਾ ਪਾ ਕੇ ਪ੍ਰਾਰਥਨਾ ਕਰਦਾ, ਪ੍ਰਭੂ ਗਰੀਬ ਨਵਾਜ਼ ਸਿੱਖ ਹਰ ਦੋਨਾਂ ਜਹਾਨਾਂ ਵਿੱਚ ਗੁਰੂ ਦੀ ਮਦਦ ਚਾਹੁੰਦਾ। ਵਿਹਾਰ ਪਰਮਾਰਥ ਵਿੱਚ ਗੁਰੂ ਦਾ ਹੱਥ ਸਿਰ 'ਤੇ ਚਾਹੁੰਦਾ। ਗਰੀਬ ਨਵਾਜ਼, ਮੈਂ ਬਹੁਤ ਸਾਰਾ ਕਰਜ਼ਾ ਲੈ ਕੇ ਕੀਰਤਨ ਪਸਵਾਈਆਂ ਹਨ, ਉਹਨਾਂ ਨੂੰ ਪੰਜਾਬ ਵਿੱਚ ਚੜਾਇਆ ਹੈ ਅੱਗ ਦੇਣੀ। ਹੁਕਮ ਕਰੋ ਕਿਸ ਦਿਨ ਅੱਗ ਦਿੱਤੀ ਜਾਵੇ, ਔਰ ਕਿਰਪਾ ਕਰੋ ਇੱਦਾਂ ਸੋਹਣੀਆਂ ਪੱਕ ਜਾਣ ਤਾਂ ਕਿ ਜੋ ਕੁਛ ਮੈਂ ਕਰਜ਼ਾ ਲਿਆ ਵੀ ਵਾਪਸ ਹੋ ਜਾਏ ਔਰ ਬਚ ਵੀ ਰਹੇ। ਗੁਰੂ ਜੀ ਨੇ ਫਰਮਾਇਆ, ਅੱਗ ਦੇਣ ਤੋਂ ਪਹਿਲੇ ਗੁਰੂ ਕੇ ਨਵੇਂ ਸਿੱਖ ਸੰਗਤਾਂ ਨੇ ਇਕੱਠਾ ਕਰਕੇ ਅੱਛੇ ਅੱਛੇ ਭੋਜਨ ਛਕਾਓ, ਉਹਨਾਂ ਦੀ ਖੁਸ਼ੀ ਲਓ, ਔਰ ਅਰਦਾਸ ਹੋਏ ਤੋਂ ਬਾਅਦ, ਚੁਗਲਾ ਪੜ੍ਹਨ ਤੋਂ ਬਾਅਦ ਅੱਗ ਦੇਣ ਪੰਜਾਬ ਨੇ। ਹੁਕਮ ਲੈ ਕੇ ਵਾਪਸ ਆ ਗਿਆ। ਅੱਜ ਭਾਈ ਬੁੱਧੂ ਦੇ ਵੱਡੇ ਸਾਰੇ ਵਿਹੜੇ ਵਿੱਚ ਬਿਆਨ ਸੰਗਤ ਇਕੱਠੀ ਹੋਈ ਹੈ, ਪੰਗਤਾਂ ਲੱਗ ਜਾਂਦੀਆਂ ਹਨ, ਧੁਆਏ ਗਏ, ਭੋਜਨ ਪਰੋਸੇ ਗਏ, ਸੰਗਤਾਂ ਨੇ ਛਕਣਾ ਸ਼ੁਰੂ ਕਰ ਦਿੱਤਾ। ਬਾਹਰਲਾ ਵੱਡਾ ਦਰਵਾਜ਼ਾ ਬੰਦ ਸੀ। ਇੱਕ ਕੋਈ ਮਸਤ ਪਤੀ ਗੁਰੂ ਕਾ ਸਿੱਖ ਭਾਈ ਲੱਖੂ ਨਾਮ ਕਰਕੇ ਆ ਕੇ ਬਾਹਰੋਂ ਦਰਵਾਜ਼ਾ ਖੜਕਾਉਂਦਾ ਅਤੇ ਉੱਚੀ ਉੱਚੀ ਆਪਣੀ ਟੂਨ ਵਿੱਚ ਆਵਾਜ਼ਾਂ ਦਿੰਦਾ, ਬੁੱਧੂ ਬੁੱਧੂ ਦਰਵਾਜ਼ਾ ਖੁੱਕ ਲੱਗੀ ਹੈ। ਦਰਵਾਜ਼ਾ ਖੜਕਦਿਆਂ ਦੇਖ ਕੇ ਭਾਈ ਬੁੱਧੂ ਉੱਥੇ ਪਹੁੰਚਦਾ ਹੈ, ਬਾਹਰ ਨਿਗਾਹ ਮਾਰਦਾ ਹੈ, ਹੱਥ ਜੋੜ ਕੇ ਪ੍ਰਾਰਥਨਾ ਕਰਦਾ, ਬਾਬਾ ਜੀ ਕੁਛ ਮਿੰਟ ਵਾਸਤੇ ਸ਼ਾਂਤੀ ਕਰੋ, ਕਿਉਂਕਿ ਪਹਿਲੇ ਪੰਗਤ ਲੱਗ ਚੁੱਕੀ ਹੋਈ ਹੈ, ਅੰਦਰ ਥਾਂ ਨਹੀਂ ਬੈਠਣ। ਦੂਸਰੀ ਪੰਗਤ ਵਿੱਚ ਬਿਠਾ ਕੇ ਆਪ ਨੂੰ ਅੱਛੀ ਤਰ੍ਹਾਂ ਭੋਜਨ ਛਕਾਇਆ ਜਾਏਗਾ, ਤ੍ਰਿਪਤ ਕੀਤਾ ਜਾਏਗਾ, ਕੁਛ ਦੇਰ ਸ਼ਾਂਤੀ ਕਰੋ। ਨਹੀਂ ਕਹਿਣਗੇ ਮੈਨੂੰ ਭੁੱਖ ਲੱਗੀ ਹੈ, ਜਲਦੀ ਦਰਵਾਜ਼ਾ। ਖੈਰ, ਭਾਈ ਬੁੱਧੂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਕਿਉਂਕਿ ਅੰਦਰ ਥਾਂ ਵੀ ਨਹੀਂ ਸੀ, ਲੇਕਿਨ ਉਹ ਇਸ ਮੌਜ ਦਾ ਮਾਲ ਦੋ ਚਾਰ ਦਫ਼ਾ ਕਹਿ ਕੇ ਉਹ ਵੀ ਚੁੱਪ ਕਰ ਗਿਆ, ਉੱਥੇ ਹੀ ਖੜਾ ਰਿਹਾ ਲੱਖੂ। ਸੰਗਤ ਨੇ ਪ੍ਰਸ਼ਾਦ ਛਕ ਲਿਆ, ਹੱਥ ਧੁਆਏ ਗਏ, ਚੂਲਾ ਪੜਿਆ ਗਰੀਬ ਨਵਾਜ਼। ਭਾਈ ਬੁੱਧੂ ਨੇ ਸਿੱਖ ਸੰਗਤ ਨੂੰ ਭੋਜਨ ਛਕਾਇਆ, ਆਵਿਆਂ ਨੂੰ ਅੱਗ ਦੇਣ ਵਾਸਤੇ ਇਹਦੀਆਂ ਇੱਟਾਂ ਸੋਹਣੀਆਂ ਪੱਕ ਜਾਣ। ਜਦੋਂ ਇਹ ਚੂਲਾ ਪੜਿਆ ਬਾਹਰੋਂ ਆਵਾਜ਼ ਆਈ, ਕਹਿੰਦੇ ਨਹੀਂ ਪੱਕਣਗੀਆਂ, ਕਿੰਨੀਆਂ ਰਹਿਣਗੀਆਂ। ਇਹ ਬਚਨ ਸੁਣ ਕੇ ਬੁੱਧੂ ਫਿਰ ਬਾਹਰ ਗਿਆ, ਕਹਿਣ ਲੱਗੇ ਬਾਬਾ ਜੀ ਮੈਨੂੰ ਤਾਂ ਗੁਰੂ ਕਾ ਬਚਨ ਹੋ ਚੁੱਕਾ ਹੈ, ਸਿੱਖ ਸੰਗਤ ਨੂੰ ਭੋਜਨ ਛਕਾਓ, ਤੇਰੀਆਂ ਇੱਟਾਂ ਸੋਹਣੀਆਂ ਪੱਕ ਜਾਣਗੀਆਂ। ਆਪ ਕਹਿੰਦੇ ਨਹੀਂ ਪੱਕਣੀਆਂ। ਕਹਿਣ ਲੱਗੇ ਠੀਕ ਹੈ, ਮੇਰੇ ਅੰਦਰ ਵੀ ਤਾਂ ਗੁਰੂ ਬੈਠਾ ਹੀ ਕਹਾ ਰਿਹਾ, ਦੇਖ ਲਈਆਂ ਪੱਕ ਜਾਣਗੀਆਂ, ਵਕਤ ਆਊਗਾ। ਇੰਨਾ ਕਹਿ ਕੇ ਚਲੇ ਗਏ। ਸਾਧ ਸੰਗਤ ਸਮਾਂ ਆਇਆ, ਅੱਗ ਦੇ ਦਿੱਤੀ ਗਈ ਇੱਟਾਂ ਨੂੰ ਪੰਜਾਬੀਆਂ ਨੂੰ। ਨਿਯਤ ਦਿਨ ਦੇ ਉੱਪਰ ਜਦੋਂ ਖੋਲ੍ਹਿਆ, 100% ਇੱਟਾਂ ਪਿੱਲੀਆਂ ਨਿਕਲੀਆਂ, ਇੱਕ ਵੀ ਇੱਟ ਅੱਛੀ ਤਰ੍ਹਾਂ ਪੱਕੀ ਨਾ ਨਿਕਲੀ। ਭਾਈ ਬੁੱਧੂ ਬੜਾ ਉਦਾਸ ਹੋ ਗਿਆ, ਕਿਉਂ? ਸਾਧੂ ਭਾਈ ਲੱਖੂ ਦਾ ਵਚਨ ਹੋ ਚੁੱਕਾ ਸੀ, ਸਾਧ ਵਚਨ ਅਟਲਾ।
ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਹੋ ਜਾਵੇ।
ਸਾਈ ਲੱਖੂ ਦਾ ਬਚਨ ਅੱਗੇ ਇੱਥਾਂ ਕਿੰਨੀ ਆ, ਬੜਾ ਉਦਾਸ ਹੋਇਆ ਬੁੱਧ। ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਫਿਰ ਪਹੁੰਚਦਾ ਹੈ, ਪ੍ਰਾਰਥਨਾ ਕੀਤੀ ਗਰੀਬ ਨਿਵਾਜ, ਮੈਂ ਤਾਂ ਕਰਜ਼ਾ ਲੈ ਕੇ ਕੰਮ ਸ਼ੁਰੂ ਕੀਤਾ ਸੀ, ਪਰ ਇੱਟਾਂ ਦਾ 100% ਕਿੱਲੀਆਂ ਨਿਕਲੀਆਂ, ਇਹ ਮੇਰੇ ਤਾਂ ਗਰੀਬ ਮਾਲ ਹੋ ਗਿਆ। ਗੁਰੂ ਜੀ ਨੇ ਪੁੱਛਿਆ ਕੋਈ ਗੱਲ ਹੋਣੀ ਹੈ, ਸਾਰੀ ਗੱਲ ਖੋਲ੍ਹ ਕੇ ਦੱਸ ਕੀ ਖੇਲ ਵਰਤਿਆ। ਉਸਨੇ ਫਿਰ ਅਰਜ਼ ਕੀਤੀ, ਗਰੀਬ ਨਿਵਾਜ ਸੰਗਤ ਨੂੰ ਭੋਜਨ ਛਕਾਉਣ ਵਾਸਤੇ ਹਜ਼ੂਰ ਦਾ ਹੁਕਮ ਸੀ, ਇਸੀ ਤਰ੍ਹਾਂ ਕੀਤਾ ਗਿਆ। ਸੰਗਤਾਂ ਲੱਗ ਗਈਆਂ, ਸੰਗਤ ਭੋਜਨ ਛਕਣ ਲੱਗੇ। ਬਾਹਰੋਂ ਭਾਈ ਲੱਖੂ ਆ ਕੇ ਦਰਵਾਜ਼ਾ ਖੜਕਾਉਂਦਾ ਹੈ, ਦਰਵਾਜ਼ਾ ਖੋਲ ਭੁੱਖ ਲੱਗੀ। ਮੈਂ ਅਰਜ਼ ਕੀਤੀ, ਬਾਬਾ ਜੀ ਕੁਛ ਦੇਰ ਸ਼ਾਂਤੀ ਕਰੋ। ਪਹਿਲੀ ਪੰਗਤ ਭੋਜਨ ਛਕ ਚੁੱਕੇ, ਦੂਜੀ ਪੰਗਤ ਵਿੱਚ ਉਠਾ ਕੇ ਆਪ ਨੂੰ ਅੱਛੀ ਤਰ੍ਹਾਂ ਤ੍ਰਿਪਤ ਕੀਤਾ ਜਾਏਗਾ। ਪਰ ਉਹ ਕਾਹਲ ਕਰਦੇ ਸਨ, ਅੰਦਰ ਥਾਂ ਕੋਈ ਨਹੀਂ। ਖੈਰ, ਜਿਸ ਵਕਤ ਸੰਗਤ ਨੇ ਭੋਜਨ ਛੱਕਿਆ, ਧੋ ਕੇ ਚੂਲ੍ਹਾ ਪੜਿਆ, ਅਤੇ ਉਸਨੇ ਬਾਹਰੋਂ ਕਿਹਾ, ਨਹੀਂ ਤਾਂ ਸਾਰੀਆਂ ਹੀ ਕਿੱਲੀਆਂ ਰਹਿਣਗੀਆਂ, ਉਹਦਾ ਬਚਨ ਹੋਇਆ। ਗੁਰੂ ਜੀ ਕਹਿਣ ਲੱਗੇ, ਭਾਈ ਬੁੱਧੂ, ਉਹ ਤਾਂ ਹਿਰਦਾ ਦੁਖੀ ਨਹੀਂ ਸੀ ਕਰਨਾ, ਕਿਉਂਕਿ ਇਹੋ ਜਿਹੜੇ ਵਾਹਿਗੁਰੂ ਦੇ ਰੰਗਾਂ ਵਿੱਚ ਤਰੱਤੇ ਹੋਏ ਹਨ, ਜਿਹੜੇ ਨਿਰੰਤਰ ਹਰ ਵਕਤ ਸਿਮਰਨ ਕਰਦੇ ਹਨ, ਗੁਰੂ ਸਰੂਪ ਦੇ ਧਿਆਨ ਵਿੱਚ ਮਸਤ ਹਨ, ਦਰਅਸਲ ਉਹਨਾਂ ਦੇ ਵਿੱਚ ਮੈਂ ਵੱਸਦਾ ਹਾਂ। ਉਹ ਮੇਰਾ ਹੀ ਸਰੀਰ ਹੁੰਦਾ, ਉਹਨਾਂ ਦਾ ਸਰੀਰ ਨਹੀਂ। ਸਰੀਰ ਹੋਰ ਹੁੰਦਾ, ਉਹਨਾਂ ਵਿੱਚ ਰੂਹ ਮੇਰੀ ਹੁੰਦੀ, ਕਿਉਂਕਿ ਕ੍ਰਿਸ਼ਨ ਜੀ ਨੇ ਇੱਕ ਥਾਂ ਉਹ ਦੱਸਿਆ, ਉਹਦਾ ਕ੍ਰਿਸ਼ਨ ਜੀ ਦਾ ਭਗਤ ਸੀ, ਉਸਨੂੰ ਸਿੱਖਿਆ ਦਿੰਦਿਆਂ ਹੋਇਆਂ ਗਰੀਬ ਨਿਵਾਜ, ਆਪ ਗੁਰੂ ਹੋ, ਉਹ ਸਿੱਖ ਹੈ, ਗੁਰੂ ਦਾ ਬਚਨ ਸਿੱਧ ਹੋਣਾ ਚਾਹੀਦਾ, ਨਾ ਕਿ ਸਿੱਖ ਦਾ। ਗੁਰੂ ਜੀ ਕਹਿੰਦੇ, ਠੀਕ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਮੈਂ ਵੱਸਦਾ, ਮੇਰਾ ਰੂਹ ਤੀਹਨ ਦਸ ਆਨੰਦ ਮੇਰੇ ਨੇ ਜ਼ਰੂਰ ਦਰਸ਼ਨ ਨਿਮਕ ਤਾਪ ਤਰੀ ਮੋਚਨ ਪਰਸਤ ਕਰਤ ਗ੍ਰਹਿ ਮੂਰਤ ਗ੍ਰਹਿ ਤੂ ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੀ ਭਗਤ ਨਾ ਛੂਟੇ ਮੋਏ, ਇੱਕ ਸਮੇਂ ਮੋਹ ਕੋਲ ਕਹਿ ਬਾਂਧੇ ਫੁਨ ਮੋਹ ਪਏ ਜਵਾਬ ਨੂੰ। ਹਾਂ ਮੇਰੇ ਪਿਆਰੇ, ਮੇਰੀ ਕੀਤੀ ਮੇਟ ਸਕਦੇ, ਲੇਕਿਨ ਮੈਂ ਉਹਨਾਂ ਦੀ ਕੀਤੀ ਨਹੀਂ ਮੇਟਦਾ, ਮੇਰਾ ਜੁਗਾ ਜੁਗੰਤਰਾ ਤੋਂ ਇਹੀ ਕੰਮ ਚੱਲਿਆ ਆ ਰਿਹਾ।
ਮੇਰੀ ਬੁੱਧੀ ਹੋਈ ਭਗਤ ਛੁਡਾਵੇ, ਭਗਤ ਦੀ Thank you.
ਨੰਦੀ ਭਗਤ ਛੁਡਾਵੇ। ਨੰਦੀ ਭਗਤ ਨਾ ਛੁੱਟੇ ਹੋਏ, ਇੱਕ ਸਮੇਂ ਮੌਕੋ ਗਏ ਬੰਦੇ ਫੁਨ ਮੋਹ ਪੈ ਜਵਾਬ ਨਾ ਹੋਏ। ਬੁੱਧੂ ਨੂੰ ਗੁਰੂ ਜੀ ਕਹਿਣ ਲੱਗੇ, ਬੁੱਧੂ ਮੇਰੀ ਕੀਤੀ ਮੇਰੇ ਭਗਤ ਮੇਟ ਸਕਦੇ ਹਨ, ਲੇਕਿਨ ਮੈਂ ਉਹਨਾਂ ਦੀ ਕੀਤੀ ਨਹੀਂ ਮੇਟਦਾ। ਪਿਛਲੇ ਯੁੱਗ ਵਿੱਚ, ਚਲੋ ਦਾਪਰ ਯੁੱਗ ਵਿੱਚ ਕ੍ਰਿਸ਼ਨ ਅਵਤਾਰ ਹੋਏ ਹਨ, 16 ਗਲਾਂ ਅਵਤਾਰ ਮੰਨੇ, ਨਰਸਿੰਘ, ਰਾਮ, ਕ੍ਰਿਸ਼ਨ ਆਦਿ ਇਹ ਅਵਤਾਰ ਨਿਮਿਤ ਅਵਤਾਰ ਮੰਨੇ ਹੋਏ। ਅਵਤਾਰ ਬਹੁਤ ਕਿਸਮ ਦੇ ਹੁੰਦੇ ਹਨ, ਨਿਤ, ਨਿਮਿਤ, ਪੂਰਨ, ਪੂਰਨ ਤਮ, ਮਨਸਾ, ਅਵੇਸ਼ਾ ਆਦਿ ਬਹੁਤ ਕਿਸਮ ਦੇ ਅਵਤਾਰ ਮੰਨੇ ਹਨ। ਨਿਤ ਅਵਤਾਰ ਸੰਤ ਜਨਾਂ ਨੂੰ ਕਿਹਾ, ਆਪ ਇਸ ਮਾਰਗ 'ਤੇ ਭਗਤੀ ਮਾਰਗ 'ਤੇ ਚੱਲਣਾ ਹੋ, ਉਹਨਾਂ ਨੂੰ ਚਲਾਉਣਾ, ਨਿੱਤੀ ਸੰਸਾਰ 'ਤੇ ਹੁੰਦੇ ਰਹਿਣਾ, ਨਿਮਿਤ ਕਿਸੇ ਨਿਮਿਤ ਨੂੰ ਲੈ ਕੇ ਆਉਣਾ। ਜਿਵੇਂ ਨਰਸਿੰਘ ਨੇ ਜਨਮ ਨਹੀਂ ਸੀ ਤਾਰਿਆ, ਰਣਾਕਸ਼ ਨੂੰ ਮਾਰਨ ਵਾਸਤੇ 1 ਲੱਖ 30 ਥਾਂ ਵਿੱਚੋਂ ਪ੍ਰਗਟ ਹੋਇਆ, ਉਹ ਨਿਮਿਤ ਸੀ। ਇਸੇ ਤਰ੍ਹਾਂ 33 ਯੁੱਗ ਦੇ ਵਿੱਚ ਰਾਮ ਅਵਤਾਰ ਹੋਏ ਹਨ, ਉਹਨਾਂ ਨੇ ਕੁੰਭਕਰਨ, ਰਾਵਣ ਆਦਿ ਨੂੰ ਮਾਰਨ ਵਾਸਤੇ ਅਵਤਾਰ ਤਾਰਿਆ ਸੀ, ਇਹ ਨਿਮਿਤ ਸੀ ਉਹਨਾਂ ਦਾ। ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਹੋਏ, ਉਹਨੇ ਕੰਸ ਆਦਿ ਜਰਾਸੰਧ ਵਗੈਰਾ ਅਨਿਆਈ ਰਾਜਿਆਂ ਨੂੰ ਮਾਰ ਕੇ ਧਰਤੀ ਦਾ ਪਾਰ ਹੌਲਾ ਕਰਨਾ। ਉਹਨਾਂ ਦੇ ਜੀਵਨ ਵਿੱਚ ਜੇ ਦੇਖਿਆ ਜਾਵੇ, ਥੋੜ੍ਹੇ ਭਗਤਾਂ ਦਾ ਜ਼ਿਕਰ ਹੋਣਾ, ਪਰ ਗੁਰੂ ਨਾਨਕ ਜੀ ਗੁਰੂ ਅਵਤਾਰ ਹੋਏ ਹਨ। ਆਪ ਜੀ ਨੇ 7 ਦੀਪਾਂ ਨਵਾਂ ਕੰਨਾਂ ਦੇ ਦਿੱਤੇ, ਲੋਕਾਂ ਦਾ ਅਗਿਆਨ ਅੰਧਕਾਰ ਦੂਰ ਕਰਨ ਵਾਸਤੇ। ਸਾਰੇ ਦੁੱਖਾਂ ਦਾ ਮੂਲ ਅਗਿਆਨ, ਅੰਧਕਾਰ ਸੁਖ ਉਹਨੂੰ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ। ਉਸ ਅੰਧਕਾਰ ਨੂੰ ਦੂਰ ਕਰਨ ਵਾਸਤੇ ਪਹਿਲੇ ਸਮੇਂ ਦੇ ਕਠਿਨ ਸਾਧਨਾਂ ਨੂੰ ਦੂਰ ਕਰਕੇ ਜਗਜੀਰ ਨੂੰ ਸਾਧਨ ਦੂਰ ਕੇਦੜ ਸਾਧਨ ਦਾ ਮੈਂ ਨਾਮ ਦਿਖਾਇਆ। ਭਗਤੀ ਮਾਰਗ, ਸਿੱਖੀ ਮਾਰਗ ਆਪ ਜੀ ਨੇ ਪ੍ਰਚਲਿਤ ਕੀਤਾ, ਗੁਰਮੁਖ ਨਾਮ ਦਾ ਨਿਸ਼ਾਨਾ ਇਹ ਚਲਾਇਆ, ਜੋ ਬੜਾ ਸੌਖਾ ਰਸਤਾ ਹੈ, ਸੌਖਾ ਮਾਰਗ ਹੈ। ਇਸ ਨੂੰ ਗ੍ਰਸਤ ਤਿਆਗ ਹਰ ਦੋਨਾਂ ਥਾਵਾਂ ਵਿੱਚ ਕੀਤਾ ਜਾ ਸਕਦਾ ਹੈ। ਬੱਚਾ, ਜਵਾਨ, ਬੁੱਢਾ ਹਰ ਕਰ ਸਕਦਾ ਹੈ, ਮਾਈ ਭਾਈ ਹਰ ਇੱਕ ਕਰ ਸਕਦਾ ਹੈ, ਨੌਕਰੀ, ਖੇਤੀਪਤੀ, ਵਣਜ, ਵਪਾਰ ਕਰਨ ਵਾਲੇ ਸਭੀ ਕਰ ਸਕਦੇ ਨੇ। ਐਸਾ ਸੌਖਾ ਮਾਰਗ ਆਪ ਨੇ ਪ੍ਰਚਲਿਤ ਕੀਤਾ। ਸੋ ਆਪ ਜੀ ਨੇ 7 ਦੀਪਾਂ ਨਵਾਂ ਖਣ ਦੇ ਵਿੱਚ, ਪਤਾ ਨਹੀਂ ਤਾਰੇ ਗਣੇ ਜਾਤ ਨਾ ਤਾਰੇ ਗਣੇ ਜਾਤ, ਆਸਮਾਨ ਦੇ ਵਿੱਚ ਤਾਰਿਆਂ ਦੀ ਗਿਣਤੀ ਕੋਈ ਕਰ ਸਕਦੇ ਹਨ, ਪਰ ਜਿਤਨੇ ਅਧਮ ਜੀਵ ਗੁਰੂ ਬਾਬੇ ਨੇ ਤਾਰੇ, ਉਹਨਾਂ ਦੀ ਗਿਣਤੀ ਹੋਣੀ ਬਹੁਤ ਹੀ ਮੁਹਾਲ। ਇਉਂ ਇਹ ਗੁਰੂ ਅਵਤਾਰ ਹੋਏ। ਫਿਰ ਆਓ, ਕ੍ਰਿਸ਼ਨ ਜੀ ਨਿਮਿਤ ਅਵਤਾਰ ਮੰਨੇ ਹਨ, ਰਾਵਣ, ਕੁੰਭਕਰਨ, ਯਾਨੀ ਕੰਸ ਜਾਂ ਸੰਧ ਵਗੈਰਾ, ਇਹਨਾਂ ਰਾਜਿਆਂ ਨੂੰ ਮਾਰਨ ਵਾਸਤੇ, ਹੋਰ ਬਹੁਤ ਸਾਰੇ ਅਨਿਆਈ ਰਾਜੇ ਸਨ ਜਿਹੜੇ ਪ੍ਰਜਾ ਨੂੰ ਦੁੱਖ ਰੂਪ ਸਨ, ਭਾਰ ਰੂਪ ਸਨ, ਉਹਨਾਂ ਨੂੰ ਮਾਰ ਕੇ ਧਰਮ ਦਾ ਰਾਜ ਸਥਾਪਿਤ ਕਰਨ ਵਾਸਤੇ ਉਹਨਾਂ ਦਾ ਅਵਤਾਰ ਹੋਇਆ ਸੀ। ਸੋਇਓ ਕ੍ਰਿਸ਼ਨ ਜੀ, ਇੱਕ ਦਫ਼ਾ ਦਾ ਜ਼ਿਕਰ, ਪ੍ਰਵਾਸ ਖੇਤਰ ਹੈ, ਉਸਦੇ ਉੱਪਰ ਬਹੁਤ ਸਾਰੇ ਰਿਸ਼ੀ ਮੁਨੀ ਉਤਰੇ ਹੋਏ। ਯਾਦਵ ਕੁਲ, ਕ੍ਰਿਸ਼ਨ ਜੀ ਦਾ ਅਵਤਾਰ ਯਾਦਵ ਕੁਲ ਵਿੱਚ ਹੈ। ਸੋ ਯਾਦਵ ਕੁਲ ਦੇ ਜਿਤਨੇ ਨੌਜਵਾਨ ਮੁੰਡੇ ਸਨ ਚੜ੍ਹਦੀ ਉਮਰ ਦੇ, ਸੋ ਐਸ਼ਵਰਜ ਨੂੰ ਪਾ ਕੇ, ਮਾਣ ਪੁਰਖਾਂ ਨੂੰ ਪਾ ਕੇ, ਕੋਈ ਹਨ ਜਿਨ੍ਹਾਂ ਦੇ ਚਿੱਤ ਵਿੱਚ ਅਭਿਮਾਨ ਨਹੀਂ। ਕੋਈ ਪ੍ਰਭੂ ਦੇ ਪਿਆਰੇ ਵਰਨਾ, ਸਭ ਦੇ ਚਿੱਤ ਵਿੱਚ ਇਹ ਜਿਹਾ ਕੁਛ ਆ ਜਾਂਦਾ, ਦਿਮਾਗ ਖਰਾਬ ਹੋ ਜਾਂਦੇ। ਸੋਇਓ ਯਾਦਵ ਕੁਲ ਦੇ ਮੁੰਡੇ, ਜਿਨ੍ਹਾਂ ਵਿੱਚ ਕ੍ਰਿਸ਼ਨ ਜੀ ਦਾ ਲੜਕਾ ਸਾਂਭਦਾਮ ਕਰਕੇ ਵੀ ਸੰਦਾੜੀਏ ਮੁੰਡੇ, ਉਹਨਾਂ ਦੇ ਚਿੱਤ ਵਿੱਚ ਕੀ ਫਤੂਰ ਪੈਦਾ ਹੋਇਆ? ਇਹ ਪ੍ਰਵਾਸ ਖੇਤਰ ਉੱਪਰ, ਕਿਉਂਕਿ ਰਿਸ਼ੀ ਮੁਨੀ ਸਾਧੂ ਉਤਰੇ ਹੋਏ ਸਨ, ਕਹਿਣਗੇ ਚਲੋ ਇਹਨਾਂ ਪਖੰਡੀਆਂ ਨੂੰ ਮਾਹੌਲ ਦਾ ਕਰੀਏ ਚੱਲ ਕੇ। ਉਹਨਾਂ ਨੇ ਕੀ ਕੀਤਾ ਮਾਹੌਲ ਕਰਨ ਦਾ ਢੰਗ? ਅੰਦਾੜੀਏ ਮੁੰਡੇ ਸਨ, ਉਹਨਾਂ ਨੇ ਕੇਸ ਪਿੱਛੇ ਨੂੰ ਗੁੱਤਾਂ ਕਰਵਾ ਲਈ, ਜਨਾਨੇ ਕੱਪੜੇ ਪਹਿਨ ਲਏ, ਔਰ ਸਾਂਭ ਨਾਮ ਕਰਕੇ ਕ੍ਰਿਸ਼ਨ ਦਾ ਜੋ ਲਟਕਾ ਸੀ ਉਸਦੇ ਪੇਟ ਦੇ ਉੱਪਰ ਕੱਪੜੇ ਕੁੱਪੜੇ ਬੰਨ ਕੇ ਗਰਭਵਤੀ ਇਸਤਰੀ ਦਾ ਰੂਪ ਬਣਾ, ਉਸਨੂੰ ਮੂਹਰੇ ਲਾ ਲਿਆ। 5-4 ਮੁੰਡਿਆਂ ਨੇ ਜਨਾਨੀਆਂ ਦੇ ਰੂਪ ਬਣਾਏ। ਅੱਗੇ ਦੁਰਵਾਸਾ ਰਿਸ਼ੀ ਬੈਠੇ ਸਨ, ਉਹਨਾਂ ਦੇ ਅੱਗੇ ਆ ਕੇ ਕਪਟ ਨਾਲ ਨਮਸਕਾਰ ਕਰਦੇ ਹਨ, ਸਾਹਮਣੇ 2 ਕਦਮ 'ਤੇ ਬੈਠ ਜਾਂਦੇ ਹਨ, ਹੱਥ ਜੋੜ ਕੇ ਕਪਟ ਨਾਲ ਗੱਲ ਕਰਦੇ, ਮਹਾਰਾਜ ਇਹ ਲੜਕੀ ਪੁੱਛਣਾ ਚਾਹਤੀ ਹੈ, ਲੜਕਾ ਜਨਮੇਗਾ ਜਾਂ ਲੜਕੀ? ਆਪ ਤਰਕਾਲ ਦਰਸ਼ੀ ਹੋ, ਆਪ ਸਭ ਕੁਝ ਜਾਣਦੇ ਹਨ, ਇਹ ਕਿਰਪਾ ਕਰਕੇ ਬਤਾਈਏ। ਜਦੋਂ ਇਹ ਗੱਲ ਕਹੀ ਦਰਵਾਸਾ ਰਿਸ਼ੀ ਜੀ ਨੇ ਵਰਤਾ ਕਿਸੇ ਨੂੰ ਦਿੱਤਾ ਹੀ ਨਹੀਂ ਸੀ, ਅੱਜ ਤੱਕ ਸ਼ਰਾਬ ਹੀ ਸ਼ਰਾਬ ਦਿੱਤੇ। ਸੋ ਜਦੋਂ ਉਹਨਾਂ ਦੇਖਿਆ ਵੀ ਇਹ ਛਲਕ ਅਖੰਡ ਕਰਦੇ ਨੇ ਮਾਹੌਲ ਕਰਨ ਆਏ, ਉਸ ਮੌਕੇ ਗੁੱਸੇ ਵਿੱਚ ਆ ਕੇ ਦਰਵਾਸਾ ਦੀਆਂ ਅੱਖਾਂ ਅਨੁਸਾਰ ਮਨ ਨੂੰ ਚੰਗੇ ਉਹਨਾਂ ਵੱਲ ਤੱਕ ਕੇ ਕਹਿੰਦੇ ਪੁੱਛਣਾ ਚਾਹੁੰਦੇ ਹੋ? ਹਾਂ ਮਹਾਰਾਜ, ਇਹ ਲੜਕੀ ਹੈ ਸਭ ਪੁੱਛਣਾ ਚਾਹਤੀ। ਜਦੋਂ ਇੰਨੀ ਗੱਲ ਕਹੀ, ਉਸ ਮੌਕੇ ਦਰਵਾਸਾ ਜੀ ਕਹਿਣ ਲੱਗੇ, ਇਸ ਤੋਂ ਉਹ ਜਨਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇ, ਇਹ ਵਚਨ। ਜਦੋਂ ਇੰਨੀ ਗੱਲ ਕਹੀ ਉਹ ਮੁੰਡੇ ਡਰੇ, ਉੱਠ ਕੇ ਆਏ ਬਾਹਰ, ਕੱਪੜੇ ਪੇਟ ਤੋਂ ਖੋਲ੍ਹਦੇ ਨੇ, ਕੀ ਦੇਖਦੇ ਨੇ? ਕਲੋਏ ਦਾ ਮੁਸ, ਜੋ ਕਿ ਹਾਲਾਂਕਿ ਉਹਨਾਂ ਕੱਪੜਿਆਂ 'ਚ ਬੰਨਿਆ ਨਹੀਂ, ਉਹਨਾਂ ਨੂੰ ਪ੍ਰਾਪਤ ਹੋਇਆ। ਬੜੇ ਭੈ ਪੀਤ ਹੋਏ, ਡਰੇ ਵੀ ਵਾਕਈ ਕੋਈ ਨਾ ਕੋਈ ਰਿਸ਼ੀ ਦੇ ਵਚਨ ਵਿੱਚ ਚੰਦ ਚਾੜ ਇਵੇਂ ਨਹੀਂ ਜਾਣ। ਡਰਦੇ ਹੋਏ ਕ੍ਰਿਸ਼ਨ ਜੀ ਦੇ ਪਾਸ ਆਏ, ਆ ਕੇ ਕਹਿਣ ਲੱਗੇ, ਮਹਾਰਾਜ ਸਾਨੂੰ ਦਰਵਾਸਾ ਜੀ ਨੇ ਸ਼ਰਾਪ ਦੇ ਦਿੱਤਾ, ਕਿਰਪਾ ਕਰਕੇ ਆਪ ਉਸ ਸ਼ਰਾਪ ਨੂੰ ਖਤਮ ਕਰੋ, ਮੁੜ। ਇਹ ਵਚਨ ਸੁਣ ਕੇ ਕ੍ਰਿਸ਼ਨ ਜੀ ਕਹਿਣ ਲੱਗੇ, ਭਾਈ ਸੰਤ ਬਿਲਾ ਵਜੇ ਕਿਸੇ ਨੂੰ ਨਾ ਸ਼ਰਾਪ ਦਿੰਦੇ, ਨਾ ਬਿਲਾ ਵਜੇ ਕਿਸੇ ਨੂੰ ਵਰ ਦਿੰਦੇ। ਵਰ ਤਦ ਹੁੰਦਾ ਜੇ ਕੋਈ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰ ਲਵੇ, ਕੁਦਰਤੀ ਮਨ ਤੋਂ ਵਰ ਨਿਕਲਦਾ, ਯਾਨੀ ਸ਼ੁਭ ਅਸ਼ੀਸ਼ ਨਿਕਲਦੀ। ਜਿਹੜਾ ਉਹਨਾਂ ਨੂੰ ਕਿਸੇ ਤਰੀਕੇ ਸਿਰ ਨਾਰਾਜ਼ ਕਰੇ ਕਿਸੇ ਕਾਰਨ 'ਤੇ, ਅਤੇ ਸ਼ਰਾਪ ਨਿਕਲੇ ਅਵਸ਼ ਨਿਕਲੇਗਾ। ਇਸ ਕਰਕੇ ਤੁਸੀਂ ਕੁਛ ਨਾ ਕੁਛ ਉਹਨਾਂ ਨਾਲ ਮਾਹੌਲ ਬਿਠਾਇਆ, ਛੇੜਛਾੜ ਕੀਤੀ ਹੋਈ, ਪਹਿਲਾਂ ਤਾਂ ਦੱਸਣ ਨਾ ਡਰਦੇ, ਅਖੀਰ ਫਿਰ ਦੱਸਣਾ ਪਿਆ। ਕਹਿਣ ਲੱਗੇ, ਮਹਾਰਾਜ ਇਉਂ ਗੱਲ ਹੋਈ ਹੈ। ਉਸ ਮੌਕੇ ਕਹਿਣ ਲੱਗੇ, ਮੂਰਖ, ਜੇਕਰ ਤੁਸੀਂ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ, ਕਮ ਸੇ ਕਮ ਉਹਨਾਂ ਨੇ ਕਹਿਣਾ ਤਾਂ ਨਹੀਂ ਸੀ ਚਾਹੀ, ਤੁਸੀਂ ਸ਼ਰਾਬ ਲੈਣ ਦੇ ਵਾਸਤੇ ਤੁਹਾਡੇ ਵਿੱਚ ਵੀ ਸ਼ਰਾਬ ਲੈਣ ਦੱਸਿਆ, ਇਉਂ ਉਹਨਾਂ ਨੂੰ ਕਹਿੰਦੇ ਨੇ।
ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲ ਕਹਿੰਦੇ, ਕਦੇ
ਸੰਤ ਮੁੰਜਣ ਚਾਰ ਵੇਦ ਕਹਿੰਦੇ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਿੰਦੇ। ਗੁਰਪੁਰ ਜਿਹੜੇ ਸੰਤਾਂ ਨਾਲ ਕਹਿੰਦੇ ਹਨ, ਸੁਖ ਨਹੀਂ ਪਾਇਆ ਕਰਦੇ। ਦੇਖੋ ਨਾ, ਰਾਜਾ ਪ੍ਰੀਸ਼ ਅਰਜਨ ਦਾ ਪਾਂਡਵ ਦਾ ਪੁੱਤਰ, ਉਸਦਾ ਚੱਕਰਵਰਤੀ ਰਾਜ ਹਿੰਦੁਸਤਾਨ ਵਿੱਚ ਹੈ। ਯੁਗਾ ਜੁਗੰਤਰਾਂ ਤੋਂ ਦਿੱਲੀ ਰਾਜਧਾਨੀ ਚਲੀ ਆਈ ਸੀ। ਸਵਯੋਂ ਇੱਕ ਦਿਨ ਉਹ ਬੜਾ ਪਰਮਾਤਮਾ ਰਾਜਾ ਸੀ, ਭਾਵੇਂ ਸੰਤ ਸੇਵੀ ਸੀ, ਨਿਆਂਕਾਰੀ ਸੀ, ਜਿਹੋ ਜਿਹੇ ਰਾਜਾਂ ਵਿੱਚ ਗੁਣ ਪਾਏ ਜਾਂਦੇ ਸਨ ਉਹਦੇ ਵਿੱਚ ਪਾਏ ਜਾਂਦੇ ਸੀ। ਸਵਯੋਂ ਅੱਜ ਸ਼ਿਕਾਰ ਚੜ੍ਹੇ, ਨਾਲ ਦੇ ਸਾਥੀ ਵਿਛੜ ਗਏ, ਇਕੱਲਾ ਰਹਿ ਗਿਆ। ਸੋ ਘੋੜੇ 'ਤੇ ਸਵਾਰ ਹੈ, ਪਿਆਸ ਲੱਗਦੀ ਹੈ, ਪਾਣੀ ਦੀ ਖੂਨ ਵਿੱਚ ਇੱਧਰ ਉੱਧਰ ਫਿਰਦਾ। ਇੱਕ ਰਿਸ਼ੀ ਦਾ ਆਸ਼ਰਮ ਹੈ, ਚਾਰ ਚੁਫੇਰੇ ਅਗਲਾ ਵੱਲੇ ਉਸਦੇ ਅੰਦਰ ਰਿਸ਼ੀ ਦਾ ਸਥਾਨ ਬਣੇ, ਪਾਣੀ ਪੀਣ ਵਾਸਤੇ, ਜਲ ਵਗੈਰਾ ਦੀ ਵਰਤੋਂ ਵਾਸਤੇ ਖੂਹ ਵੀ ਲੱਗੀ ਹੋਈ। ਰਿਸ਼ੀ ਉਸ ਮੌਕੇ ਇੱਕ ਉੱਚਾ ਥੜਾ ਬਣਿਆ, ਉਸਦੇ ਉੱਪਰ ਆਸਣ ਵਿਛਿਆ, ਚੌਂਕੜਾ ਲਗਾਇਆ ਹੈ। ਪ੍ਰਾਣਾਯਾਮੀ ਸੀ, ਪ੍ਰਾਣ ਦਸਵੇਂ ਦੁਆਰ ਚੜ੍ਹੇ ਸਮਾਧਿ ਸਥਿਤ ਬੈਠਾ ਹੈ। ਪ੍ਰਾਣਾਯਾਮੀਆਂ ਦੇ ਪ੍ਰਾਣ ਦਸਵੇਂ ਦੁਆਰ ਚੜ੍ਹਦੇ ਨੇ ਸਮਾਧੀ, ਲੇਕਿਨ ਸੁਰਤ ਸ਼ਬਦ ਮਾਰਗੀਆਂ ਦੀ ਸੁਰਤ ਦਸਵੇਂ ਦੁਆਰ ਚੜ੍ਹਦੀ। ਫਰਕ ਇੰਨਾ ਕੁ ਹੈ, ਸਵਯੋਂ ਸਮਾਧਿ ਸਥਿਤ ਬੈਠਾ ਹੈ ਰਿਸ਼ੀ। ਰਾਜੇ ਪ੍ਰੀਖਸ ਨੇ ਬਾਹਰ ਘੋੜਾ ਬੰਨ ਦਿੱਤਾ, ਅੰਦਰ ਗਿਆ, ਆਵਾਜ਼ ਦਿੱਤੀ ਰਿਸ਼ੀ ਨੂੰ, ਪਾਣੀ ਪਿਲਾਓ, ਪਿਆਸ ਲੱਗੀ। ਲੇਕਿਨ ਪ੍ਰਾਣਾਯਾਮੀ ਦਸਵੇਂ ਦੁਆਰ ਪੁਰਾਣ ਚੜ੍ਹੇ ਹੋਣ, ਜਿਹਨਾਂ ਮਿਰਗ ਖਹਿ ਫੈਲਣਗੀਆਂ ਤਾਂ ਨਹੀਂ ਪਤਾ ਹੁੰਦਾ ਆਵਾਜ਼ ਕਿੱਥੇ ਸੁਣੇ। ਤੋ ਦੋ ਚਾਰ ਦਫ਼ਾ ਕਿਹਾ, ਆਪਣੀ ਹੱਤਕ ਮਹਿਸੂਸ ਕੀਤੀ, ਮੈਨੂੰ ਪਾਣੀ ਨਹੀਂ ਪਿਲਾ ਰਿਹਾ। ਉਦੋਂ ਕਲਯੁਗ ਨੇ ਉਹਦੇ ਮਨ ਦੇ ਉੱਪਰ ਪ੍ਰਵੇਸ਼ ਕੀਤਾ, ਸੁੱਧ ਮਲਨ ਹੋ ਗਈ। ਕਹਿਣ ਲੱਗਾ, ਮੈਂ ਪਾਣੀ ਮੰਗ ਰਿਹਾ, ਲੇਕਿਨ ਮੈਨੂੰ ਪਖੰਡ ਕਰਕੇ ਦਿਖਾ ਦਿਓ। ਹਾਲਾਂਕਿ ਸੰਤ ਸੇਵੀ ਸੀ, ਲੇਕਿਨ ਬੁੱਧ ਪ੍ਰਿਸ਼ਟ ਹੋ ਗਈ, ਇਹ ਜੇ ਖਿਆਲ ਪੈਦਾ ਹੋ ਗਿਆ। ਖੈਰ, ਰਿਸ਼ੀ ਬੈਠਾ ਹੈ ਸਮਾਧਿ ਸਥਿਤ, ਤਾਂ ਉੱਥੇ ਕਿਉਂਕਿ ਘਣਾ ਜੰਗਲ ਸੀ, ਇੱਕ ਵੱਡਾ ਮੋਇਆ ਸੱਪ ਪਿਆ ਸੀ। ਧਨੁਸ਼ ਨਾਲ ਉੱਠਾ ਕੇ ਰਿਸ਼ੀ ਦੇ ਗਲ ਵਿੱਚ ਇਉਂ ਪਾ ਦਿੱਤਾ ਜਿਵੇਂ ਮਾਲਾ ਪਈ। ਰਿਸ਼ੀ ਨੂੰ ਕੋਈ ਪਤਾ ਨਹੀਂ, ਔਰ ਪਾਣੀ ਪੂਣੀ ਪੀ ਕੇ ਉੱਥੇ ਸੀ, ਕੋਈ ਸਾਧਨ ਚਲਾ ਗਿਆ, ਘੋੜ 'ਤੇ ਸਵਾਰ ਹੋ ਕੇ ਆਪਣਾ ਆਪਣੇ ਮਹੱਲ ਆਪਣੇ ਘਰ ਪਹੁੰਚਿਆ। ਰਿਸ਼ੀ ਬੈਠਾ ਹੈ, ਕੋਈ ਪਤਾ ਨਹੀਂ, ਉਹਦਾ ਇੱਕ ਸ਼ੀਸ਼ ਆਇਆ ਰਿਸ਼ੀ ਦਾ, ਕੀ ਦੇਖਦਾ ਹੈ, ਮੇਰੇ ਸਵਾਮੀ ਗੁਰੂ ਜੀ ਦੇ ਗਲੇ ਵਿੱਚ ਕਿਸੇ ਨੇ ਮੋਇਆ ਸੱਪ ਪਾਇਆ, ਉਸ ਤੋਂ ਇਹ ਬਰਦਾਸ਼ਤ ਨਾ ਹੋ ਸਕੇ। ਚੈਟੀ ਸ਼ਰਾਬ ਦੇ ਦਿੱਤਾ, ਜਿਸ ਨੇ ਮੋਇਆ ਸੱਪ ਮੇਰੇ ਸਵਾਮੀ ਜੀ ਦੇ ਗਲੇ ਵਿੱਚ ਪਾਇਆ ਹੈ, ਅੱਜ ਤੋਂ 8ਵੇਂ ਨੂੰ ਸੱਪ ਦਸੀਆਂ ਉਸਦੀ ਮੌਤ ਹੋ ਜਾਵੇ, ਇਹ ਵਚਨ ਕਰ ਦਿੱਤਾ ਸਾਧ ਵਚਨ। ਪਹਿਰਿਓਂ ਰਾਜਾ ਘਰ ਆ ਗਿਆ, ਬਸਤਰ ਉਤਾਰੇ, ਇਸ਼ਨਾਨ ਵਗੈਰਾ ਕੀਤਾ, ਪਿੱਛੋਂ ਹੋਸ਼ ਆਏ, ਉਹ ਮੈਂ ਬੜੀ ਗਲਤੀ ਕੀਤੀ, ਮੈਂ ਬਹੁਤ ਬੁਰੀ ਗੱਲ ਕੀਤੀ ਹੈ ਸਾਧ ਸਿੰਘ, ਜਿਹਨਾਂ ਦੇ ਮਨ ਮੇਲੇ ਹਨ ਸਦਾ ਹੀ ਬੁਰਾਈਆਂ ਵਿੱਚ ਲੱਗੇ, ਉਹਨਾਂ ਤੋਂ ਇਹ ਅਹਿਸਾਸ ਹੀ ਨਹੀਂ ਹੁੰਦਾ ਸੀ ਬੁਰਾਈ ਕਰਨ ਦਾ, ਮਨ ਸੋਚਣ ਦੇ ਲਾਇਕ ਹੀ ਨਹੀਂ ਹੁੰਦਾ। ਪਰ ਜਿਹੜੇ ਚੰਗੇ ਪੁਰਸ਼ ਨੇ, ਜੇ ਕਿਤੇ ਕਿਤਾਈ ਉਹਨਾਂ ਤੋਂ ਗਲਤੀ ਹੋ ਜਾਣ, ਕੁਛ ਦੇਰ ਬਾਅਦ ਅਹਿਸਾਸ ਹੋ ਜਾਇਆ ਕਰ। ਰਾਜਾ ਕਿਉਂਕਿ ਪਰਮਾਤਮਾ ਸੀ, ਇਸ਼ਨਾਨ ਵਗੈਰਾ ਕਰਕੇ ਬੁੱਧ ਸਰਚ ਹੋਈ, ਕੁਛ ਮੈਂ ਬੜੀ ਭਾਰੀ ਗਲਤੀ ਕੀਤੀ, ਇਸਦਾ ਨਤੀਜਾ ਜ਼ਰੂਰ ਬੁਰਾ ਨਿਕਲੇਗਾ, ਕਿਉਂਕਿ ਜਿਹਾ ਜਿਹਾ ਕੋਈ ਕਰਦਾ ਹੈ ਵਸ਼ਾ ਵਸ਼ਾ ਫਲ ਤੋਂ ਫਲ ਭੁਗਤਣਾ ਪੈਂਦਾ ਹਰ ਕਰਤੱਵ ਦਾ, ਇਨਸਾਨ ਨੂੰ ਈਸ਼ਵਰੀ ਨੇਤ ਹੀ। ਇਹ ਬੁਰੀ ਬਾਤ ਹੋਈ, ਸਹਿ ਸੋਚ ਹੀ ਰਿਹਾ ਸੀ, ਪਿੱਛੋਂ ਰਿਸ਼ੀ ਦੀ ਸਮਾਧੀ ਟੁੱਟੀ, ਸਮਾਧੀ ਖੁੱਲ੍ਹਣ ਤੋਂ ਆਪਣੇ ਗਲੇ ਵਿੱਚ ਮੋਇਆ ਸੱਪ ਪਿਆ ਦੇਖਿਆ, ਆਪਣੇ ਆਸ਼ੀਸ਼ ਨੂੰ ਬੁਲਾ ਕੇ ਕਿਹਾ, ਬਈ ਕੋਈ ਵਚਨ ਤਾਂ ਨਹੀਂ ਕਰ ਦਿੱਤਾ, ਕਹਿਣ ਲੱਗਾ ਮੈਂ ਸ਼ਰਾਬ ਦੇ ਚੁੱਕਾ, ਮੇਰੇ ਤੋਂ ਨਹੀਂ ਬਰਦਾਸ਼ਤ ਹੋ ਸਕੀ ਇਹ ਗੱਲ ਕਿ ਜਿਸਨੇ ਮੋਇਆ ਸੱਪ ਆਪਦੇ ਗਲੇ 'ਚ ਪਾਇਆ, ਅੱਜ ਤੋਂ 8ਵੇਂ ਸੱਪ ਦਸੀ ਉਹਦੀ ਮੌਤ ਹੋ ਜਾਵੇ। ਇਹ ਵਚਨ ਸੁਣ ਕੇ ਮਹਾਤਮਾ ਕਹਿਣੇ ਬੁਰੀ ਬਾਤ ਹੋਈ। ਰਾਜਾ ਬੜਾ ਧਰਮਾਤਮਾ ਸੀ, ਨਿਆਂਕਾਰੀ ਸੀ, ਇਹੋ ਜਿਹਾ ਰਾਜਾ ਪ੍ਰਜਾ ਨੂੰ ਮਿਲਣਾ ਬਹੁਤ ਮਹਾਨ ਹੈ, ਉਹਦੀ ਬੁੱਧ ਪ੍ਰਿਸ਼ਟ ਕਰ ਦਿੱਤੀ ਸੀ ਕਲਯੁਗ। ਅੱਛਾ, ਜੋ ਕੁਛ ਹੋਇਆ ਹੋ ਚੁੱਕਿਆ, ਉਸਨੂੰ ਸੁਨੇਹਾ ਦੇ ਰਹੇ, ਆਪਣੀ ਕਲਿਆਣ ਦਾ ਠੀਕ ਉਪਾਅ ਕਰ ਲਵੇ। ਉਹ ਸੋਚ ਹੀ ਰਿਹਾ ਸੀ ਰਾਜਾ ਵੀ ਮੈਂ ਬੜੀ ਭਾਰੀ ਗਲਤੀ ਕੀਤੀ, ਇਹਦਾ ਨਤੀਜਾ ਵੀ ਅੱਛਾ ਨਹੀਂ ਨਿਕਲੇਗਾ, ਜ਼ਰੂਰ ਬੁਰਾ ਨਿਕਲੇਗਾ। ਇਹ ਕੈਸੇ ਹੋ ਸਕਦਾ, ਲੋੜੇ ਦਾਖ ਬਜਾਉਣੀਆਂ, ਕਿੱਕਰ ਬੀਜੇ ਜੱਟ ਅੰਡੇ ਉਹਨੂੰ ਕਿਤਾਇਆਂ ਦਾ ਪੈਦਾ, ਲੋੜੇ ਜ਼ਮੀਨਦਾਰ ਕਿੱਕਰਾਂ ਬੀਜਦਾ, ਖਾਣਾ ਚਾਹੁੰਦੇ ਅੰਗੂਰ ਉਸ ਤੋਂ, ਜਿਹੋ ਜਿਹਾ ਬੀਜੇਗਾ ਵੈਸੇ ਹੀ ਪੁੱਜਣਾ। ਇਸੇ ਤਰ੍ਹਾਂ ਬੁਰਾਈ ਕਰਕੇ ਇਨਸਾਨ ਚਾਹੁੰਦਾ ਮੈਂ ਸੁੱਖ ਪਾਵਾਂ, ਬੁਰਾਈ ਦਾ ਨਤੀਜਾ ਤਾਂ ਦੁਖੀ ਹੋਇਆ ਕਰਦਾ ਹੈ। ਕਦੇ ਗੁਰੂ ਫਰਮਾਉਂਦੇ ਨੇ, ਗੁਰੂ ਸੁੱਖ ਕਦੇ ਨਾ ਪਾਉਂਦੇ ਜੀ ਨਰ ਕਦੇ ਨਾ ਪਾਉਂਦੇ ਜੀ ਨਰ ਸੰਸਾਰ ਨਾਲੇ।
ਈਸ਼ਕ ਨੂੰ ਸ਼ਰਾਪ ਹੋਇਆ, ਸੁਨੇਹਾ ਦਿੱਤਾ ਕੋਈ ਉਪਾਪ ਨਹੀਂ ਕਲਿਆਣ ਦਾ ਕਰ ਲਾ। ਸੋ ਉਸਨੇ ਇੱਕ ਹਫ਼ਤਾ ਤੱਕ ਜਸ ਸੁਣ ਕੇ ਮੁੜ ਕੇ, ਕਿਉਂਕਿ ਸਰੀਰ ਦਾ ਅੰਤ ਤਾਂ ਉਸ ਦਿਨ ਹੋ ਜਾਣਾ, ਜਿਸ ਦਿਨ ਦਾ ਬਚਨ ਹੋ ਚੁੱਕਾ, ਫਿਰ ਉਸਦੀ ਹੁਣ ਸਰਵਣ ਭਗਤੀ ਦੁਆਰਾ ਕਲਿਆਣ ਹੋਇਆ। ਆਹ ਇਹਦਾ ਕ੍ਰਿਸ਼ਨ ਜੀ ਕਹਿੰਦੇ ਨੇ ਉਹਨਾਂ ਨੂੰ, ਮੁੰਡਿਆਂ ਨੂੰ ਕਹਿੰਦੇ, ਮੂਰਖੋ ਜੇਕਰ ਤੁਸੀਂ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ, ਕਮ ਸੇ ਕਮ ਤੁਹਾਨੂੰ ਉਹਨਾਂ ਨਾਲ ਕਹਿਣਾ ਤਾਂ ਨਹੀਂ ਸੀ ਚਾਹੀਦਾ। ਤੁਸੀਂ ਜਾ ਕੇ ਉਹਨਾਂ ਨਾਲ ਇਕੱਠੇ ਮਾਹੌਲ ਕੀਤੇ ਵੀ ਤੁਹਾਡੇ ਸ਼ਰਾਪ ਲੈਣ ਦੇ ਲੱਛਣ ਸਨ, ਸਾਰੀ ਕੁਲ ਨਸ਼ਟ ਹੋਏਗੀ, ਇਹ ਸ਼ਰਾਪ ਹੋ ਚੁੱਕਾ ਹੈ। ਉਹ ਕਹਿਣ ਲੱਗੇ, ਮਹਾਰਾਜ ਆਪ ਭਗਵਾਨ ਦਾ 16 ਕਲਾ ਅਵਤਾਰ ਹੋ, ਆਪ ਬਚਨ ਮੇਟ ਦਿਓ, ਸਮਰੱਥ ਹੋ। ਅੱਗੋਂ ਕ੍ਰਿਸ਼ਨ ਜੀ ਕਹਿੰਦੇ, ਰਿਸ਼ੀ ਦਾ ਬਚਨ ਮੇਟਣ ਦੀ ਮੇਰੇ ਵਿੱਚ ਕੋਈ ਸਮਰੱਥਾ ਨਹੀਂ, ਮੇਰੀ ਬਾਧੀ ਭਗਤ ਛੁਡਾਵ ਹੈ, ਬੰਦੀ ਭਗਤ ਨੇ ਛੁੱਟੇ ਮੋਹ, ਇੱਕ ਸਮੇਂ ਮੋਹ ਕੋ ਗਏ ਬੰਦ, ਹੁਣ ਮੋਹ ਪਏ ਜਵਾਬ ਨੂੰ।
ਮੇਰੀ ਬਾਧੀ ਹੋਈ ਭਗਤ ਛੁਡਾਵੇ,
ਦੱਸਣ ਜੇ ਤੁਸੀਂ ਕਰਨਾ ਸ਼ਾਇਦ ਇਹ ਕਰ ਜਾਵੇ, ਪ੍ਰਾਸ਼ਚਿਤ ਕਰੋ। ਉਹ ਕਿਵੇਂ ਕਰਨਾ? ਇਹ ਜਿਹੜਾ ਮੂਸਲ ਤੁਹਾਨੂੰ ਲੱਭਿਆ ਕੱਪੜਿਆਂ ਵਿੱਚੋਂ, ਪਹਿਲਾਂ ਤਾਂ ਇਸਨੂੰ ਰਗੜ ਕੇ ਇਸਦਾ ਮਲੀਆਂ ਮੇਟ ਕਰੋ, ਇਸਦਾ ਬੀਜ ਨਾਸ਼ ਕਰੋ। ਐਸਾ ਹੀ ਕੀਤਾ, ਰੇਤੀ ਨਾਲ ਰਗੜ ਕੇ ਦਰਿਆ ਵਿੱਚ ਫੈਂਕ ਦਿੱਤਾ, ਸਵਾ ਦੇ ਵੇਗ ਨਾਲ ਪਰਲੇ ਕਿਨਾਰੇ ਵੱਲ ਜਾ ਲੱਗੇ। ਰਿਸ਼ੀ ਦੇ ਬਚਨ ਦੁਆਰਾ ਉਸਦੀ ਦਤਾਰੇ ਖੰਡੇ ਵਰਗੀ ਦੱਬ ਪੈਦਾ ਹੋ ਗਈ, ਜਿਸਨੇ ਸਾਰੇ ਜਾਤਵਾਂ ਨੂੰ ਅੱਗੇ ਜਾ ਕੇ ਨੁਕਸਾਨ ਪਹੁੰਚਾਇਆ।
एक छोटी जी अणी लोहे की और अगन विच ना आ सकी उस नू वैसे ही दरिया विच फेंक दिता। उसने एक मच्छी निकल गई, मच्छी दे तो मच्छी बदक दे हाथ आई। उसने उसनू चीर के जदों तो अणी लोहे की अच्छा लोहा समझिया उसनू अपने तीर नाल जड़ लिया। वह तीर कृष्ण के पैरों चरण विच लग जाएगा। जिथे दस्या भाई गुरदास ने जय सुता प्रवास विच गोडे उपर पैर पसारे चरण कमल विच पदम है सिमल चलके मंगी तारे बदक के आया पालदा मिर्गे जान माण लै मारे। बदक शिकारी सी क्योंकि सारी कुल नाश हो गई ए बचन होया सी। खैर फिर दूजी गल कही कृष्ण जी ने हम प्रार्थित करो द्वारका दे विच जितने बच्चे हैं बिरध हैं जनानियाँ इन छोड़ के नौजवान जितने होते हैं चल के प्रवास क्षेत्र के तप करो भजन करो ताकि ये वचन मिट जावे या सूक्ष्म हो जावे। जिमें कपड़े नू मैले कपड़े नू साबुन लगाया उसकी मैल दूर हो जाती है या पूरी नहीं दूर होंगी बहुत सारी कटी जाती है। इं प्राश्चित करमां का सिलसिला इन्हें करमां की फिलासफी बड़ी लंबी चौड़ी है। वैसे कई किस्म के कर्म दे रहे थे प्राश्चित कर्म शुभ शुभ कर्म बहुत किस्म के कर्म तो इतने प्राश्चित कर्म उसनों कहने हैं। किसी परमात्मा पुरुष कोई बुराई हो गई ये जान के अगे फल मैं इसका दुख न भुगतना पड़े इतने उस दिन निवृत्ति वास्ते कोई उपाय किया जाए नाम दान एक नाम कुछ भी कुछ। सो कहने लगे कृष्ण जी ती कितने नौजवान हो प्रवास क्षेत्र से चल के पाठ भजन करो दसिया भी किसका जाप करो पाठ। फिर शर्त यह है शराब नहीं पीती किसी ने उतनी देर तक। खैर उत्थे पहुँच के सारे प्रार्थ शुरू कर दिता बिना शराब पीने की आदत हो तो फेंक दिन हटूंगा इतनी देर तक प्रण नहीं करता इस बुरी आदत का इस तो बचना बहुत बहुत महाल है। बुरी आदत इंसान के बुरी सोसाइटी द्वारा पैदा हो जाए लेकिन उन्होंने हटना तो जिंदगी महाल होंगी जिंदगी ने बर्बाद करनी इंसान फार की होंगे इन्हें बुराइया करूगा। पांडवों ने खेलिया सारे राजभाग हार गए राजे नल ने खेलिया सब कुछ हार गए दुर्दशा होंगी रही। इसी तरह शराब पीती जादवान या करोड़ा सिंह जी लड़के मर गए जी। तो यो इस तरीके से खैर पहले चोरी चारी शराब पी गए हौली हौली शराब तो शरारत पैदा होंगी है शरे आप फारसी लफ्ज है शरारत का पानी जिसके पीतियाँ मन भी शरारत कोई फतूर पैदा होंगे तो जिसके कीतियाँ बहुत नुकसान इंसान में मिलते हैं। तो यूँ करके ऋषि का चूंकि बचन सी सारे खंडे वर्गी दब पैदा हो गई शस्त्र से पहला बिच ही लड़न लग पे क्योंकि जो चित विच क्रोध आता है गाली गलौच हों उस तो बाद मुक्ति तत्ता हों शस्त्र हों चल पेंदे हैं जिसे तरफ हों अपना गोल। सो जो उन्होंने अपने शस्त्र टुट गए जादवों के वह जी दब पैदा उसी मूसले रगड़न तो वह खेड़न गलते मारन गल लगा इसी तरह करोड़ों के करीब जितने ज्यादा सन लड़के मर गए। इं जी बदक सी अणी रगड़न नहीं आ सकी सी मच्छी निकल गई सी मच्छी बदक के हाथ आए और लोहा मिले और अपने तीर नाल जड़ा बदक कृष्ण जी भी उसे पैनिक दसते हेठा गोडे से पैर रखे कुदरती बदक शिकारी आ दूरों ऐसा प्रतीत होया भी मिर्ग बैठा होया तो अपना वह तीर चिले में जड़ के जो निशाना कसके मारे कृष्ण जी के पैर भी जाके लग गया जिस दे कृष्ण जी का अंत होंगे इन्हें सारी कुल नष्ट हो गई। तो ऋषि का बचन ने कहा इसी तरह इधर गुरु जी भाई बुद्ध न कहने बुद्ध मैं अपने पैरों का बचन मेटन समर्थ नहीं मैं गलती की लखू प्रसन्न करना सी तो जो कुछ उन्हें बचन करता मैं बचन पता मेट नहीं छुटता क्योंकि मेरी बांधी पर छुटावे बांधी पर नहीं छुटते ये मेरी मर्यादा है।
मेरी बती हुई भगती छुटावे Thank you.
ਸੇਵਾ ਭਗਤੀ ਕਰਕੇ ਮਾਨੁਖ ਤਨ ਨੂੰ ਸਫਲਾ ਕਰਨ ਵਾਸਤੇ, ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ, ਪ੍ਰਭੂ ਪ੍ਰਾਪਤੀ ਵਾਸਤੇ ਪੈਰ ਮਿਲੇ ਹਨ, ਸਤਸੰਗ ਵਿੱਚ ਜਾਣ ਵਾਸਤੇ ਹੱਥ ਮਿਲੇ ਹਨ, ਦਾਨ ਪਹਿਲ ਸੇਵਾ ਆਦਿ ਕਰਨ ਵਾਸਤੇ ਮਸਤਕ ਮਿਲਿਆ ਹੈ, ਨਮਸਕਾਰ ਭਗਤੀ ਵਾਸਤੇ ਅੱਖਾਂ ਮਿਲੀਆਂ ਹਨ, ਗੁਰੂ ਦੀਦਾਰ ਵਾਸਤੇ ਕੰਨ ਮਿਲੇ ਹਨ, ਹਰੀਜਾ ਸੁਣਨ ਵਾਸਤੇ ਜ਼ਬਾਨ ਮਿਲੀ ਹੈ, ਜੇਬਾਂ ਮਿਲੀ ਹੈ, ਵਾਹਿਗੁਰੂ ਦਾ ਜਸ ਕਰਨ ਵਾਸਤੇ। ਅਗਰ ਐਸਾ ਨਾ ਕੀਤਾ ਜਾਵੇ ਤਾਂ ਘਟਿਆ ਹੋਈ ਸਕਦਾ ਹੈ, ਤਾਂ ਤੇ ਇਸ ਤਰੀਕੇ ਸਿਰ ਮਾਨਸਤਨ ਤਾਰੇ ਨੂੰ ਸਫਲਾ ਕਰਨਾ ਚਾਹੀਦਾ ਹੈ। ਜ਼ਬਾਨ ਨਾਲ ਸਾਰੇ ਹਰੀ ਜਸ ਬੋਲੋ, ਰਸਨਾ ਅਗਰ ਹਰੀ ਜਸ ਨਹੀਂ ਕਰਦੀ, ਕਈਓ ਫਰਮਾਨ ਕੀਤਾ ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰਕ ਸਵਿਚ ਨਹੀਂ ਹੋ ਸਫਲਾ ਕੀਤਾ। ਇਹਨੂੰ ਸਾਰੇ ਗੁਰੂ ਸੂਤਰ ਵਿੱਚ ਬੋਲੋ, ਧਨ ਹੈ ਧਨ ਹੈ ਧਨ ਹੈ
ਸਾਹਮਣੇ।